ਆਖਾ ਲੋਕਾਂ ਦੇ ਦੇ
ਦਾਤ ਕਰੇ ਦਾ ਤਾਰ
ਸਾਰੇ ਜੀਵ ਮੰਗਦੇ ਨੇ ਦਾਤ ਵੀ ਕਰ ਰਿਹਾ ਪੇੜ ਪੌਦਿਆਂ ਤੋਂ ਲੈ ਕੇ ਮੰਗ ਰਹੇ ਨੇ ਬਬੀਹੇ ਦੀ ਗੱਲ ਕਰੀ ਹੈ ਬਬੀਹਾ ਮੰਗ ਰਿਹਾ ਬਬੀਹਾ ਤਾਂ ਜਾਨਵਰ ਹੈ ਉਹ ਵੀ ਤਾਂ ਮੰਗ ਰਿਹਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਬਬੀਹਾ ਤਾਂ ਇੱਕ ਪੰਛੀ ਹੈ ਉਹ ਵੀ ਮੰਗ ਰਿਹਾ ਤਾਂ ਦਾਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਾਰ ਪਾਤਾ ਲੰਮੀ ਬਬੀਹਾ ਗਰਮੀ ਤੜਫ ਰਿਹਾ ਸੰਸਾਰ ਗਰਮੀ ਤੜਫ ਰਿਹਾ ਮਨ ਭਾਵੀ ਹੈ ਮਨ ਜਾ ਤੜਫਦਾ ਭਾਵੀ ਹੈ ਇਹ ਗਰਮੀ ਤੜਫਦੇ ਨੇ ਲੋਕ ਵੀ ਬਾਲ ਹੁੰਦਾ ਦੋ ਦਿਨ ਅੱਗੋਂ ਦੋ ਦਿਨ ਪਿੱਛੋਂ ਪਾ ਦਿੰਦਾ
ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ
ਫਿਰ ਆਪਾਂ ਉਹਦੇ ਅੱਗੇ ਕੀ ਰੱਖੀਏ ਆਪਾਂ ਉਹਨੂੰ ਕੀ ਚੜਾਈਏ ਦਾਤਾਂ ਤਾਂ ਉਹੀ ਦੇ ਰਿਹਾ ਸਾਰੀ ਆਪਾਂ ਨੂੰ ਉਹਦੀ ਦਾਤ ਦਿੱਤੀ ਹੋਈ ਹੋਈ ਉਹਦੇ ਅੱਗੇ ਰੱਖ ਦਈਏ ਵੀ ਲੈ ਬਈ ਤੈਨੂੰ ਅਸੀਂ ਦੇ ਰਹੇ ਹਾਂ ਅਸਲ ਚ ਗੱਲ ਇਹ ਕਹਿਤੀ ਜਿਹੜੇ ਲੋਕ ਦੇਵੀ ਦੇਵਤਿਆਂ ਦੇ ਆਪਣੇ ਇਸ ਦੇ ਮੂਹਰੇ ਚੜਾਵੇ ਚੜਾਉਣ ਜਾਂਦੇ ਨੇ ਨਾ ਉਹ ਮੂਰਖ ਨੇ ਉਹ ਤੋਂ ਲੈ ਕੇ ਉਹਨੂੰ ਦੇ ਰਹੇ ਉਹ ਤਾਂ ਉਹ ਨਿਆਣੇ ਦੇ ਮਾਫ ਕਹਿ ਇੱਕ ਪੈਕਟ ਲੈ ਕੇ ਦਿੱਤਾ ਉਹਦੇ ਬਾਪ ਨੇ ਜਾਂ ਕਿਸੇ ਹੋਰ ਰਿਸ਼ਤੇਦਾਰ ਨੇ ਟੋਫੀਆਂ ਦਾ ਇੱਕ ਟੋਫੀ ਕੱਢ ਕੇ ਉਹਨੂੰ ਦੇ ਦਿੰਦਾ ਉਹ ਕਹਿੰਦਾ ਮੈਂ ਇਹ ਦਿੰਦਾ ਤੈਨੂੰ ਐ ਨਹੀਂ ਪਤਾ ਵੀ ਪੈਕਟ ਪੂਰਾ ਉਹਨੇ ਲਿਆ ਕੇ ਦਿੱਤਾ ਉਹ ਨਿਆਣੇ ਵਰਗੀ ਅਕਲ ਹੈ ਉਹਨਾਂ ਦੀ ਜਵਾਕ ਵਰਗੀ ਅਕਲ ਹੈ ਬੱਚੇ ਵਰਗੀ ਜਿਹੜਾ ਇੱਕ ਟੋਫੀ ਦੇ ਕੇ ਇਹ ਕਹਿੰਦਾ ਮੈਂ ਦਿੱਤੀ ਕਿ ਉਹਦੇ ਹੱਥ ਚ ਆਈ ਉਹਦੀ ਹੋ ਗਈ ਇਵੇਂ ਸਾਡੇ ਕੋਲ ਦਾਤ ਆ ਜਾਂਦੀ ਹੈ ਦਾਤਾਰ ਵਿਸਰ ਜਾਂਦਾ ਦਾਤ ਸਾਡੀ ਹੋ ਜਾਂਦੀ ਹੈ ਜਦ ਸਾਡੀ ਹੋ ਗਈ ਦਾਤ ਦਾਤ ਨਹੀਂ ਰਹੀ ਅਸੀਂ ਦਾਤੇ ਤੋਂ ਮੁਨਕਰ ਹੋ ਗਏ ਅਮਾਨਤ ਦੇ ਵਿੱਚ ਖਿਆਨਤ ਹੋ ਗਈ ਬੇਈਮਾਨ ਹੋ ਗਏ ਬੇਈਮਾਨ ਹੋ ਕੇ ਚੜਾਉਣ ਜਾਂਦੇ ਨਾ ਗੁਰਦੁਆਰੇ ਫਿਰ ਤਾਂ ਹੀ ਜਾਂਦੇ ਮੈਂ ਆਹ ਕੀਤਾ ਮੈਂ ਰੁਮਾਲਾ ਚੜਾਇਆ ਮੈਂ ਪੱਖਾ ਚੜਾਇਆ ਮੈਂ ਉਹ ਕੀਤਾ ਮੈਂ ਇੰਨੇ ਲੱਖ ਰੁਪਈਆ ਚੜਾਇਆ ਉਹ ਮੈਂ ਹੋ ਗਈ ਨਾ ਤਾਂ ਕਹਿੰਦੇ ਦਾਤ ਕਰੇ ਦਾਤਾ ਫਿਰ ਕੀ ਉਹਦੇ ਅੱਗੇ ਚੜਾਵਾ ਕੀ ਚੜਾਉਣਾ ਤੁਸੀਂ ਇਹਦਾ ਜਵਾਬ ਗੁਰਬਾਣੀ ਕੀ ਕਹਿੰਦੀ ਹੈ ਜੇ ਚੜਾਉਣਾ ਕੀ ਚੜਾਉਣਾ ਚਾਹੀਦਾ ਤਨ ਮਨ ਧਨ ਸਭ ਸੰਪੂਰ ਗੁਰ ਕੋ ਆਹ ਚੜਾ ਜੇ ਚੜਾਉਣ ਇਹੀ ਹੈ ਤੇਰੇ ਕੋਲ ਹੋਰ ਤੇਰੇ ਕੋਲ ਹੈ ਕੀ ਉਹ ਬਾਕੀ ਦਾ ਉਹਦਾ ਹੀ ਦਿੱਤਾ ਹੋਇਆ ਮਨ ਕਦ ਨਹੀਂ ਦਿੰਦਾ ਮਨ ਵਿੱਚ ਸਤਿਗੁਰ ਕੇ ਪਾਸੇ ਦੇ ਬਾ ਮਨ ਹੀ ਹੈ ਖੋਟਾ ਹੈ ਦਿੰਦਾ ਨਹੀਂ ਮਨ ਲੈ ਕੇ ਕੀ ਜਦੇ ਮੁੱਕਰ ਜਾਂਦਾ ਖੋਟਾ ਮਨ ਮਨ ਖੋਟਾ ਦਾਤ ਲੈ ਲਈ ਪਹਿਲਾਂ ਮੰਗਤਾ ਬਣ ਗਿਆ ਫਿਰ ਜਦੇ ਮਾਲਕ ਬਣ ਗਿਆ ਆਉਂਦੀ ਸਾਰੇ ਇਹਦਾ ਸੁਭਾਅ ਹੈ ਇਹ ਸੁਭਾਅ ਖੋਟਾ ਸੁਭਾਅ ਹੈ ਜਿਹੜਾ ਸੁਭਾਅ ਮੰਨਦਾ ਇਹੀ ਖੋਟਾ ਹੈ ਇਹੀ ਖੋਟ ਹੈ ਇਸੇ ਨੂੰ ਕਿਹਾ ਮਨ ਖੁੱਟ ਹਰ ਤੂੰ ਖੋਟਾ ਹੈ ਤੇਰਾ ਨਹੀਂ ਵਿਸ਼ਵਾਸਾ ਤੇਰਾ ਵਿਸ਼ਵਾਸ ਕਰੇ ਤਾਂ ਕੌਣ ਕਰੇ ਮਨ ਕਿਸੇ ਦਾ ਵਿਸ਼ਵਾਸ ਨਹੀਂ ਕਰਦਾ ਮਨ ਦਾ ਵੀ ਕੋਈ ਨਹੀਂ ਕਰਦਾ ਸੰਸਾਰ 'ਚ ਕਿਉਂ ਨਹੀਂ ਵਿਸ਼ਵਾਸ ਹੋ ਰਿਹਾ ਇੱਕ ਦੂਏ ਦਾ ਕਿਉਂ ਅਸ਼ਟਾਮ ਲਿਖਾ ਪੜ੍ਹੀ ਹੈ ਤਨਖਾਹ ਦਿੰਦੇ ਨੇ ਕਿਉਂ ਉੱਠੇ ਦਸਤਖਤ ਕਰਾਉਂਦੇ ਨੇ ਕਿਉਂ ਕਹਿੰਦੇ ਨੇ ਰਸੀਦਾਂ ਪੇਸ਼ ਕਰੋ ਕਿਸੇ ਨੂੰ ਕਿਸੇ 'ਤੇ ਵਿਸ਼ਵਾਸ ਨਹੀਂ ਸਰਕਾਰ 'ਚ ਤਾਂ ਬਿਲਕੁਲ ਵਿਸ਼ਵਾਸ ਦਾ ਮਤਲਬ ਹੈ ਨਹੀਂ ਨਾ ਕਰੂੰ ਮਨ ਖੁਟਾਰ ਤੇਰਾ ਨਹੀਂ ਵਿਸ਼ਵਾਸ ਆ ਤੂੰ ਅੱਖ ਅਨੁਵਾਦਾ ਅਨੁਵਾਦੀ ਹੈ ਅਨੁਵਾਦੀ ਹੁੰਦੀ ਹੈ ਮਰਜ਼ੀ ਕਰਨ ਵਾਲਾ ਆਪਣੀ ਮਰਜ਼ੀ ਕਰਨ ਵਾਲਾ ਜਿਵੇਂ ਮੂੰਹ ਜ਼ੋਰ ਘੋੜਾ ਹੁੰਦਾ ਜਿਹਨੂੰ ਮੂੰਹ ਹੋਇਆ ਤੁਰ ਪਿਆ ਬੇਲਗਾਮ ਘੋੜੇ ਵਾਂਗੂ ਉਪੱਦਰ ਵੀ ਖਰਕਾ ਪੈਖੜ ਤਾਂ ਛੋਟੇ ਜਾ ਉੱਪਰ ਲਾਦਾ ਤੇਰੇ ਉਹ ਪੈਖੜ ਪਾਇਆ ਹੋਇਆ ਖੋਤੇ ਦੇ ਤਾਂ ਹੀ ਤੂੰ ਤੈਨੂੰ ਛੱਡਿਆ ਨਹੀਂ ਜਾਂਦਾ ਆਹ ਜਿਹੜਾ ਬੰਦ ਕੀਤਾ ਹੈ ਕਾਲ ਦੇ ਵਸ ਪਾਇਆ ਨਾ ਖੋਤੇ ਦਾ ਪੈਖੜ ਉਦੋਂ ਛੱਡਦਾ ਘੁਮਾਰ ਜਾਂ ਪੂਰਾ ਬੋਝ ਲੱਦ ਲੈਂਦਾ ਫਿਰ ਕਹਿੰਦੇ ਚੱਲ ਹੁਣ ਤੁਰ ਤੇਰਾ ਪੈਖੜ ਵੀ ਜਾ ਛੁੱਟੂ ਜਾਂ ਤੂੰ ਉੱਤੇ ਹੁਕਮ ਲੱਦ ਲੈਂਦਾ ਆਪਣੇ ਗਿਆਨ ਇੰਨਾ ਲੱਦ ਲੇਗਾ ਕਿ ਤੂੰ ਤੁਰੇ ਨਹੀਂ ਸਕਦਾ ਗਿਆਨ ਕਾ ਵੱਧਾ ਇੰਨਾ ਗਿਆਨ ਲੱਦਿਆ ਜਾਊ ਤੇਰੇ ਤੇ ਫਿਰ ਤੂੰ ਭੱਜ ਕੇ ਦਿਖਾ ਫਿਰ ਤੇ ਤੁਰ ਨਹੀਂ ਆਉਣਾ ਤਾਂ ਹੀ ਕਹਿੰਦੇ ਨੇ ਕਬੀਰ ਵੀ ਹੁਣ ਤੁਰ ਮਨ ਨੂੰ ਕਹਿੰਦਾ ਹੁਣ ਭੱਜ ਤੂੰ ਤਾਂ ਬਹੁਤ ਤੇਜ਼ ਰਫ਼ਤਾਰ ਸੀ ਇਹ ਤਾਂ ਸੱਚ ਵੱਲ ਨੂੰ ਭੱਜ ਹੁਣ ਝੂਠ ਵੱਲ ਨੂੰ ਬੜਾ ਭੱਜਦਾ ਸੀ ਕਾਬੂ ਨਹੀਂ ਸੀ ਆਉਂਦਾ ਨੀਵੇਂ ਤੁਹਾਨੂੰ ਤਾਂ ਜਾਂਦਾ ਨਹੀਂ ਭੱਜਿਆ ਉੱਚੇ ਚੜ੍ਹਨ ਵੇਲੇ ਔਖਾ ਹੋ ਗਿਆ ਕੰਮ ਲੱਤਾਂ ਫੁੱਲਣ ਲੱਗ ਗਈ ਨੀਵੇਂ ਤੁਹਾਨੂੰ ਤਾਂ ਰੁੜੇ ਜਾ ਰਹੇ ਨੇ ਪਾਣੀ ਨੇ ਜੇ ਉੱਚੇ ਤੁਹਾਨੂੰ ਚੜੂਗਾ ਫਿਰ ਪਤਾ ਲੱਗਦਾ ਇਹ ਗੰਗਾ ਉਲਟੀ ਹੈ ਨਾ ਗਿਆਨ ਦੀ ਪੌੜੀ ਚੜ ਅਗਿਆਨਤਾ ਦੀ ਪੌੜੀ ਚੜ੍ਹਨਾ ਬੜਾ ਸੁਖਾਲਾ ਹੈ ਅਗਿਆਨਤਾ ਦੀ ਪੌੜੀ ਉਤਰਨਾ ਬੜਾ ਸੁਖਾਲਾ ਹੈ ਪਾਣੀ ਨੂੰ ਉੱਚੇ ਥਾਂ ਤੇ ਸੁੱਟ ਦਿਓ ਆਪੇ ਥੱਲੇ ਆ ਜਾਂਦਾ ਆਕਾਸ਼ ਚੋਂ ਕੁਛ ਵੀ ਸੁੱਟ ਦਿਓ ਆਪੇ ਥੱਲੇ ਆ ਜਾਂਦੀ ਹੈ ਉਹ ਤੁਹਾਨੂੰ ਲਿਆਉਣ ਦੀ ਲੋੜ ਨਹੀਂ ਥੱਲੇ ਖਿੱਚਣ ਦੀ ਲੋੜ ਨਹੀਂ ਜਦ ਆਕਾਸ਼ ਨੂੰ ਪਾਣੀ ਜਾਣਾ ਹੁੰਦਾ ਫੁਹਾਰੇ 'ਚ ਪਾਣੀ ਉੱਤੇ ਨਹੀਂ ਜਾਂਦਾ ਬੜੀ ਫੋਰਸ ਨਾਲ ਜਾਂਦਾ ਪਿੱਛੇ ਫੋਰਸ ਹੁੰਦੀ ਹੈ ਤਾਂ ਜਾਂਦਾ ਉਹ ਡਿੱਗਦਾ ਆਪਣੇ ਆਪ ਮਨ ਡਿੱਗਦਾ ਆਪਣੇ ਆਪ ਹੀ ਡਿੱਗ ਪੈਂਦਾ ਡਿੱਗਣ 'ਚ ਇਹਨੂੰ ਕਿਸੇ ਦੀ ਲੋੜ ਨਹੀਂ ਹੈ ਜਦ ਮਨ ਮਨ ਛੱਡਦਾ ਬੇਈਮਾਨ ਹੁੰਦਾ ਆਪਣੇ ਆਪ ਹੋ ਜਾਂਦਾ ਫਿਰ ਤੈਨੂੰ ਰੋਕਣਾ ਔਖਾ ਬੇਈਮਾਨੀ ਤੋਂ ਕ੍ਰੋਧ ਆਉਂਦਾ ਇਹਨੂੰ ਆਪਣੇ ਆਪ ਹੀ ਆ ਜਾਂਦਾ ਲੋਭ ਆਪਣੇ ਆਪ ਹੀ ਪੈਦਾ ਹੁੰਦਾ ਮੋਹ ਆਪਣੇ ਆਪ ਹੀ ਪੈਦਾ ਹੁੰਦਾ ਕਿਹੜਾ ਕਿਸੇ ਦੀ ਮਦਦ ਲੈਣੀ ਪੈਂਦੀ ਹੈ ਵਿਕਾਰਾਂ ਵੱਲੋਂ ਆਪਣੇ ਆਪ ਇਹਨੂੰ ਕਿਸੇ ਦੀ ਲੋੜ ਨਹੀਂ ਹੈ ਵਿਕਾਰ ਪੈਦਾ ਕਰਨ ਵਾਸਤੇ ਕਿਸੇ ਦੀ ਮਦਦ ਨਹੀਂ ਲੋੜ ਨਹੀਂ ਹੈ ਗੁਣ ਪੈਦਾ ਕਰਨ ਵਾਸਤੇ ਲੋੜ ਹੈ ਉਗਣਾ ਖਾਤਰ ਕਾਹਦੀ ਲੋੜ ਹੈ ਗੁਣ ਪੈਦਾ ਕਰਨ ਵਾਸਤੇ ਲੋੜ ਹੈ ਗੁਣ ਕਿੱਥੋਂ ਹਰ ਵਿਸਰਤ ਤੇਰੇ ਗੁਣ ਗਲੇ ਕਾਹਦੇ ਨੇ ਗੁਣ ਹਰ ਵਿਸਰ ਗਿਆ ਜਿੱਥੋਂ ਇਹਦੀ ਹੋਂਦ ਹੈ ਨਾ ਮਨ ਦੀ ਹੋਂਦ ਉਹੀ ਵਿਸਰ ਗਈ ਦਾਤਾ ਵਿਸਰ ਗਿਆ ਦਾਤਾਰ ਜਿਹੜਾ ਇਹਨੂੰ ਲਾਈਟ ਦੇ ਰਿਹਾ ਜਿਹੜਾ ਇਹਦਾ ਵਜੂਦ ਹੈ ਵਜੂਦ ਜਿੱਥੋਂ ਪੈਦਾ ਹੋਇਆ ਉਹਨੂੰ ਵਿਸਰ ਗਿਆ ਤਾਂ ਕਹਿੰਦਾ ਮੈਂ ਹੈਗਾ ਬਸ ਮੈਂ ਹੁੰਦਾ ਹੀ ਹਾਂ ਮੈਂ ਹਮੇਸ਼ਾ ਹੀ ਰਹਿਣਾ ਪੁੱਛੋ ਜਾਂ ਸੁੱਤਾ ਪਿਆ ਸੀ ਜਦ ਕੀ ਸੀ ਤੂੰ ਉਹਦਾ ਨਹੀਂ ਪਤਾ ਜਨਮ ਤੋਂ ਪਹਿਲਾਂ ਕੀ ਸੀ ਤੂੰ ਉਹਦਾ ਨਹੀਂ ਪਤਾ ਮਰਨ ਦੇ ਬਾਅਦ ਕੀ ਹੋਏਗਾ ਉਹਦਾ ਨਹੀਂ ਪਤਾ ਫਿਰ ਤੈਨੂੰ ਪਤਾ ਕਾਹਦਾ ਹੈ ਕਿਸੇ ਦਾ ਨਹੀਂ ਪਤਾ ਤੈਨੂੰ ਤੇਰਾ ਵਜੂਦ ਕੀ ਹੈ ਤੂੰ ਕੀ ਹੈ ਇਹਦਾ ਨਹੀਂ ਪਤਾ ਮੈਂ ਸਰੀਰ ਹਾਂ ਸਰੀਰ ਦਾ ਤੂੰ ਹੈ ਨਹੀਂ ਤੇਰਾ ਰੂਪ ਰੰਗ ਕੀ ਹੈ ਇਹਦਾ ਨਹੀਂ ਪਤਾ ਤੈਨੂੰ ਪਤਾ ਕੀ ਹੈ ਸੰਸਾਰ ਨੂੰ ਪਤਾ ਕੀ ਹੈ ਜੇ ਇਹਨਾਂ ਗੱਲਾਂ ਦਾ ਪਤਾ ਨਹੀਂ ਤਾਂ ਪਤਾ ਕਰ ਲੈਣਾ ਸੰਸਾਰ ਨੂੰ ਕਿਹੜੀ ਗੱਲ ਦਾ ਪਤਾ ਜਿਹੜੀ ਗੱਲ ਦਾ ਸੰਸਾਰ ਨੂੰ ਪਤਾ ਉਹੀ ਤਾਂ ਮੂਰਖ ਬਣਾਉਣ ਵਾਲੀ ਗੱਲ ਹੈ ਜਿਹੜੇ ਗਿਆਨ ਦਾ ਸੰਸਾਰ ਨੂੰ ਪਤਾ ਉਹੀ ਤਾਂ ਇਹਨੂੰ ਬੇਵਕੂਫ ਬਣਾ ਰਿਹਾ ਉਸੇ ਨੇ ਤਾਂ ਗੁਣ ਗਾਲੇ ਨੇ ਇਹਦੇ ਉਸੇ ਨੇ ਤਾਂ ਅਹੰਕਾਰ ਪੈਦਾ ਕੀਤਾ ਹੋਇਆ ਜੋ ਸੰਸਾਰ ਨੂੰ ਪਤਾ ਹੈ ਜਿਹੜੇ ਗਿਆਨ ਦਾ ਉਹੀ ਇਹਨੂੰ ਇਹਦੇ ਗੁਣ ਗਾਲੀ ਬਣੀ ਉਹਦੇ ਕਰਕੇ ਹੀ ਲੋਭ ਹੈ ਉਹਦੇ ਕਰਕੇ ਹੀ ਮੋਹ ਹੈ ਹੋਰ ਕਾਹਦੇ ਕਰਕੇ ਹੈ ਉਗਣ ਕਾਹਦੇ ਕਰਕੇ ਨੇ ਇਹਦੇ 'ਚ ਪੈਦਾ ਹੋਏ ਇਹ ਗਿਆਨ ਤਾਂ ਨਾ ਹੁੰਦਾ ਤਾਂ ਚੰਗਾ ਸੀ ਜਿਹੜੇ ਗਿਆਨ ਨਾਲ ਅਕਲ ਦਾ ਨਾ ਸੋਣਾ ਹੋਵੇ ਮਨ ਅਸ਼ੁੱਧ ਹੋਣਾ ਹੋਵੇ ਉਹ ਨਾ ਹੋਵੇ ਤਾਂ ਚੰਗਾ ਉਹਦੀ ਅਣਹੋਂਦ ਚੰਗੀ ਜਿਨ੍ਹਾਂ ਨੇ ਜਨਮ ਨਹੀਂ ਲਿਆ ਉਹਨਾਂ ਕੋਲ ਪੂੰਜੀ ਉਹਨਾਂ ਦੀ ਬਚੀ ਹੋਈ ਹੈ ਜਿਨ੍ਹਾਂ ਨੇ ਜਨਮ ਲੈ ਕੇ ਪੂੰਜੀ ਗਵਾ ਲਈ ਇੱਕ ਆਦਮੀ ਇੱਕੋ ਜਿਹੇ ਪੈਸੇ ਨੇ ਆਦਮੀਆਂ ਦੇ ਕੋਲ ਕਿਤੇ ਚਲੇ ਜੂਆ ਖੇਡ ਹੁੰਦਾ ਇੱਕ ਤਾਂ ਜੂਆ ਖੇਡਦਾ ਹੀ ਨਹੀਂ ਇੱਕ ਜੂਏ 'ਚ ਹਾਰ ਦਿੰਦਾ ਹੁਣ ਜਿਹੜਾ ਖੇਡਿਆ ਨਹੀਂ ਉਹ ਚੰਗਾ ਹੈ ਕਿ ਜਿਹੜਾ ਹਾਰ ਗਿਆ ਉਹ ਚੰਗਾ ਜਿਨ੍ਹਾਂ ਨੇ ਜਨਮ ਲੈ ਕੇ ਬਾਜੀ ਹਾਰਤੀ ਉਹ ਜਿਹੜੇ ਖੇਡੇ ਨਹੀਂ ਹੈ ਜੋ ਜਨਮ ਲਿਆ ਨਹੀਂ ਉਹ ਚੰਗੇ ਨੇ ਇਹਨਾਂ ਨੂੰ ਉਹਨੇ ਪੱਲੇ ਦਾ ਹੈ ਮੂਲ ਦਾ ਪੱਲੇ ਹੈ ਇਹ ਬੜੇ ਅਕਲਮੰਦ ਜਿਹੜੇ ਨੇ ਨਾ ਗਿਆਨਵਾਨ ਹੈ ਮੂਲ ਗਵਾ ਕੇ ਚੱਲ ਜਾ ਰਹੇ ਨੇ ਜਿਹੜਾ ਇਹਨਾਂ ਨੂੰ ਗਿਆਨ ਹੈ ਉਹ ਮੂਲ ਗਵਾਉਣ ਵਾਲਾ ਹੀ ਹੈ ਗਵਾ ਕੇ ਜਾ ਰਹੇ ਨੇ ਮੂਲ ਇਸੇ ਕਰਕੇ ਜਾ ਕੇ ਉਹ ਸਾਧਾਂ ਨੂੰ ਮੱਥਾ ਟੇਕ ਦਿੰਦੇ ਨੇ ਜਿਹਨਾਂ ਦੇ ਪੱਲੇ ਹੀ ਕੱਖ ਨਹੀਂ ਜਿਹਨਾਂ ਨੂੰ ਗਿਆਨ ਹੋਵੇ ਤਾਂ ਸਾਧ ਨੂੰ ਵੀ ਪਰਖ ਲੈਣ ਕਿੱਡੇ ਹੀ ਵੱਡੇ ਹੋਣ ਮਿਨਿਸਟਰ ਕਿੱਡੇ ਹੀ ਵੱਡੇ ਹੋਣ ਅਫਸਰ ਕੋਈ ਗਿਆਨ ਨਹੀਂ ਇਹਨਾਂ ਨੂੰ ਅਸਲੀ ਜਾਂ ਨਕਲੀ ਸਾਧ ਦਾ ਇਹਦਾ ਬੋਲਿਆ ਅੰਦਰ ਕੀ ਹੈ ਇਹਨਾਂ ਦੇ ਅੰਦਰ ਬਿਲਕੁਲ ਘੋਰ ਅਗਿਆਨਤਾ ਹੈ ਸੰਤਾਂ ਨੂੰ ਤਾਂ ਪਰਖ ਨਹੀਂ ਸਕਦੇ ਸੱਚੇ ਨੇ ਝੂਠੇ ਨੇ ਉਹ ਇਹਨਾਂ ਨਾਲ ਠੱਗੀ ਮਾਰ ਰਹੇ ਨੇ ਤੇ ਫਿਰ ਇਹਨਾਂ ਨੂੰ ਅਕਲ ਕਿੱਥੋਂ ਫਿਰ ਕਹਿੰਦੇ ਨੇ ਸਾਨੂੰ ਅਕਲ ਹੈ ਵਿਰਸਾ ਤੁਹਾਨੂੰ ਪੁੱਛਿਆ ਸੀ ਨਾ ਬੜੇ ਬੜੇ ਸਿਆਣੇ ਸੀ ਉਹ ਅਨਪੜ੍ਹ ਸੀ ਵਿਰਸਾ ਸੀ ਬਿਲਕੁਲ ਪੜ੍ਹੇ ਲਿਖੇ ਸੈਕਟਰੀਏਟ ਦੇ ਬੰਦੇ ਚੰਗੇ ਚੰਗੇ ਜਿਹੜੇ ਮਨਿਸਟਰਾਂ ਨੂੰ ਉਂਗਲੀ ਦੇਣੇ ਚਾਹੁੰਦੇ ਨੇ ਉਹ ਉਂਗਲੀ ਨਹੀਂ ਚਾਹੁੰਦੇ ਨੇ ਇਹ ਮਨਿਸਟਰਾਂ ਨੂੰ ਉਹ ਕਹਿੰਦੇ ਤੁਹਾਡੇ ਨਾਲ ਸਾਡੇ 'ਚ ਫਿਰ ਕੀ ਫਰਕ ਹੈ ਕਹਿੰਦਾ ਫਰਕ ਹੈ ਮੈਂ ਕੁਰਸੀ 'ਤੇ ਬੈਠਾ ਤੁਸੀਂ ਮੇਰੇ ਮੂਹਰੇ ਪੁੱਜੇ ਬੈਠੇ ਫਰਕ ਨਹੀਂ ਹੈ ਤੁਸੀਂ ਮੇਰੇ ਮੂਹਰੇ ਪੁੰਜੇ ਬੈਠੇ ਹੋ ਤੁਹਾਡੇ ਤੁਸੀਂ ਟਾਈਮ ਨਹੀਂ ਦਿੰਦੇ ਮਿਲਣ ਨੂੰ ਦਫ਼ਤਰ 'ਚ ਲੋਕਾਂ ਨੂੰ ਆਉਣ ਨੂੰ ਜੇ ਕੋਈ ਟਾਈਮ ਮੰਗੇ ਵੀ ਮੈਂ ਮਿਲਣਾ ਹੈ ਟਾਈਮ ਹੀ ਨਹੀਂ ਦਿੰਦੇ ਤੁਸੀਂ ਤੁਹਾਡੇ ਕੋਲ ਕੋਈ ਜਾ ਨਹੀਂ ਸਕਦਾ ਆਮ ਆਦਮੀ ਮਿਲਣਾ ਚੰਗੇ ਚੰਗੇ ਨੂੰ ਟਾਈਮ ਨਹੀਂ ਦਿੰਦੇ ਮੇਰੇ ਮੂਹਰੇ ਤੁਸੀਂ ਆ ਕੇ ਮੱਥਾ ਟੇਕਿਆ ਨਾਲੇ ਪੁੰਜੇ ਬੈਠੇ ਮੈਂ ਕੁਰਸੀ 'ਤੇ ਬੈਠਾ ਇਹੀ ਫਰਕ ਹੈ ਚੁੱਪ ਕਰਕੇ ਅਰੇ ਉਹਨੂੰ ਕੁਛ ਨਹੀਂ ਸੀ ਪਤਾ ਬਿਰਸਾ ਸਿੰਘ ਨੂੰ ਅਨਪੜ੍ਹ ਜੱਟ ਸੀ ਸਿਰਫ ਸੰਗਤ ਕਰਕੇ ਗੱਲਾਂ ਸੁਣੀਆਂ ਦੀ ਸਾਧਾ ਨਹੀਂ ਇਹ ਕੋਈ ਗਿਆਨ ਦੀ ਗੱਲ ਨਹੀਂ ਜਵਾਬ ਉਹਨੇ ਕੋਈ ਗਿਆਨ ਦਾ ਨਹੀਂ ਦਿੱਤਾ ਉਹਨਾਂ ਦੀ ਮੂਰਖਤਾ ਦਾ ਜਵਾਬ ਦਿੱਤਾ ਉਹਨਾਂ ਦੀ ਮੂਰਖਤਾ ਉਹਨਾਂ ਦੇ ਬੱਲੇ ਪਾਈ ਹੈ ਗਿਆਨ ਉਹ ਤਾਂ ਹੈ ਨਹੀਂ ਸੀ ਗਿਆਨ ਦਾ ਕੀ ਜਵਾਬ ਦਿੰਦਾ ਜਵਾਬ ਗਿਆਨ ਤਾਂ ਨਹੀਂ ਲੇਕਿਨ ਉਹ ਜਾਣਦੇ ਸੀ ਵੀ ਮੂਰਖ ਨੇ ਅਸੀਂ ਮੂਰਖ ਬਣਾਏ ਨੇ ਮੂਰਖ ਬਣਾਉਣਾ ਹੁੰਦਾ ਇਹਨਾਂ ਨੂੰ ਹੁਣ ਜਿਹੜੇ ਐਡੇ ਐਡੇ ਪੜ੍ਹੇ ਲਿਖਿਆ ਨੂੰ ਅਨਪੜ੍ਹ ਮੂਰਖ ਬਣਾ ਦਿੰਦੇ ਨੇ ਗਿਆਨ ਤਾਂ ਉਹਨਾਂ ਕੋਲ ਸੰਸਾਰੀ ਹੈਗਾ ਮੂਰਖ ਕਿਵੇਂ ਬਣ ਜਾਂਦੇ ਨੇ ਉਹਨਾਂ ਨੂੰ ਬਹੁਤ ਬੜਾ ਭੁਲੇਖਾ ਹੈ ਗਿਆਨ ਕੁ ਗਿਆਨ ਕਹਿੰਦੇ ਨੇ ਇਹਨੂੰ ਕੁ ਗਿਆਨ ਉਹ ਹੁੰਦਾ ਜਿਹੜਾ ਵਿਗਾੜ ਦੇਵੇ ਅਸ ਜੋ ਲੈ ਕੇ ਆਇਆ ਸੀ ਨਾ ਜੰਮਣ ਤੋਂ ਨਾਲ ਗਿਆਨ ਉਹ ਵੀ ਵਿਗਾੜਤਾ ਜਿਵੇਂ ਦੁੱਧ ਫਟ ਜਾਂਦਾ ਉਹ ਵੀ ਖਤਮ ਕਰਤਾ ਜਿਹੜੀ ਵਿਦਿਆ ਹੈ ਅਸਲ ਚ ਅਵਿਦਿਆ ਹੈ ਸਕੂਲਾਂ ਜਿਹੜੀ ਪੜ੍ਹਾਈ ਜਾਂਦੀ ਹੈ ਅਵਿਦਿਆ ਹੈ ਸਾਡੀ ਭਾਸ਼ਾ ਸਾਰੀ ਅਵਿਦਿਆ ਹੈ ਰਵਿਦਾਸ ਕਹਿੰਦੇ ਭਗਤ ਕਹਿੰਦਾ ਮਾਤੋ ਅਵਿਦਿਆ ਹਿਤਕੀਨ ਵਿਵੇਕ ਦੀ ਬਲੀਨ ਜਿਨ੍ਹਾਂ ਨੇ ਪੜ੍ਹਾਈ ਨੂੰ ਸੱਚ ਕਰਕੇ ਪੜ੍ਹ ਲਿਆ ਜਿਹੜੀ ਇਹ ਪੜ੍ਹੀ ਫਿਰਦੇ ਨੇ ਮੈਂ ਵੀ ਪੜ੍ਹੀ ਹੈ ਪਹਿਲਾਂ ਸਾਨੂੰ ਤਾਂ ਪਤਾ ਲੱਗ ਗਿਆ ਨਾ ਉਹ ਵਿਚਾਰੇ 'ਚ ਕੀ ਫਰਕ ਹੈ ਹੁਣ ਇਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਵਿਦਿਆ ਹਿਤਕੀਨ ਵਿਵੇਕ ਦੀ ਮਲੀਨ ਵਿਵੇਕ ਦੀਪ ਜਿਹੜਾ ਸੀ ਲੈ ਕੇ ਆਇਆ ਵਿਵੇਕ ਦੀਪ ਸੀ ਇਹਦੇ ਕੋਲ ਇਹਨੂੰ ਆਪਣਾ ਪਤਾ ਸੀ ਆਤਮ ਗਿਆਨ ਸੀ ਉਦੋਂ ਇਹਦੇ ਕੋਲ ਆਪਣੇ ਵਜੂਦ ਦਾ ਪਤਾ ਸੀ ਇਹਨੂੰ ਆ ਤਾਂ ਜਨਮ ਜਦ ਇਹ ਸਰੀਰ 'ਚ ਰਲ ਗਿਆ ਫਿਰ ਆਪਣਾ ਵਜੂਦ ਭੁੱਲ ਗਿਆ ਥੋੜ੍ਹੀ ਜਿਹੀ ਸੀ ਖੰਡ ਰੇਤ 'ਚ ਰਲਾ ਤੇ ਰੇਤ ਦੀਂਦਾ ਖੰਡ ਦਾ ਦੀਂਦੀ ਉਹਦੀ ਖੰਡ ਦੇਦੀ ਹੈ ਵਿੱਚ ਹਰ ਤਾਂ ਅੰਦਰ ਆ ਪਰ ਰੇਤ ਚੜਿਆ ਹੋਇਆ ਹਰ ਹੈ ਖੰਡ ਰੇਤ ਮੈਂ ਬਿਖਰੀ ਸਰੀਰ ਦੇ ਦੀਂਦਾ ਹਰ ਕਿੱਥੇ ਦੀਂਦਾ ਅੱਡ ਕਰਕੇ ਦੇਖਣਾ ਬਹੁਤ ਔਖਾ ਹੁਣ ਅੱਡ ਕਰਕੇ ਦੇਖੂਗਾ ਕੋਈ ਜਿਹਨੂੰ ਰੇਤ ਨਹੀਂ ਦਿਖੂ ਦਿਵ ਦ੍ਰਿਸ਼ਟੀ ਵਾਲੇ ਨੂੰ ਮਾਇਆ ਦਿੰਦੀ ਉਹ ਨਹੀਂ ਹੁੰਦੀ ਦੇਖੋ ਦਿਵ ਦ੍ਰਿਸ਼ਟੀ ਵਾਲੇ ਨੂੰ ਮਾਇਆ ਨਹੀਂ ਦਿੰਦੀ ਹੁੰਦੀ ਉਹਨੂੰ ਨਿਰਾਕਾਰ ਦਿੰਦਾ ਦਿੰਦਾ ਹੀ ਹੁਣ ਸਾਡੀ ਜਿਹੜੀ ਦ੍ਰਿਸ਼ਟੀ ਹੈ ਇਹਨੂੰ ਮਾਇਆ ਦਿੰਦੀ ਹੈ ਨਿਰਾਕਾਰ ਨਹੀਂ ਦਿੰਦਾ ਅੱਖਾਂ ਦੀ ਅੱਡ ਅੱਡ ਹੁੰਦੀ ਹੈ ਉੱਲੂ ਨੂੰ ਰਾਤ ਨੂੰ ਦਿੰਦਾ ਦਿਨ ਨੂੰ ਨਹੀਂ ਦਿੰਦਾ ਕਈ ਜਾਨਵਰ ਨੇ ਦਿਨ ਨੂੰ ਵੀ ਦਿੰਦਾ ਰਾਤ ਨੂੰ ਵੀ ਦਿੰਦਾ ਇਹ ਕੋਈ ਇੱਕੋ ਜਿਹੀ ਨਹੀਂ ਹੈ ਸਾਰਿਆਂ ਦੀ ਨਿਗਾਹ ਹੁੰਦੀ ਆਦਮੀ ਨੂੰ ਰਾਤ ਨੂੰ ਨਹੀਂ ਦਿੰਦਾ, ਦਿਨ ਨੂੰ ਦਿੰਦਾ ਸਿਰਫ। ਡੰਗਰਾਂ ਨੂੰ ਰਾਤ ਨੂੰ ਦਿਨ ਨੂੰ ਇੱਕੋ ਜਿਹਾ ਦਿੰਦਾ, ਦਿਨਾ ਜ਼ਰੂਰ ਹੈ। ਰਾਤ ਨੂੰ ਚਲੋ ਬਹੁਤੀ ਦੂਰ ਨਹੀਂ ਦਿੰਦਾ, ਥੋੜੀ ਦੂਰ ਦਿੰਦਾ, ਦਿਨਾ ਜ਼ਰੂਰ ਹੈ। ਜੋ ਪਸ਼ੂਆਂ ਦੀ ਅੱਖ ਚਮਕਦੀ ਹੈ, ਆਦਮੀ ਦੀ ਨਹੀਂ ਚਮਕਦੀ ਰਾਤ ਨੂੰ। ਉਵੇਂ ਲਾਈਟ ਮਾਰੋ ਉਹ ਚੋਂ ਅੱਖ ਚਮਕੂ ਜਾਨਵਰ ਦੀ, ਆਦਮੀ ਦੀ ਨਹੀਂ ਚਮਕਦੀ। ਜਿਹੜੀ ਬੁੱਧੀ ਹੈ ਬਵੇਕ ਬੁੱਧੀ, ਅਸਲ ਚ ਅੱਖ ਉਹ ਹੈ। ਆ ਬਾਹਰ ਦੀ ਅੱਖ ਤਾਂ ਮਾਇਆ ਨੂੰ ਦੇਖਣ ਵਾਲੀ ਹੈ। ਜਦ ਬਵੇਕ ਜਦ ਬੁੱਧ ਮਾਇਆ ਦੇ ਵਿੱਚ ਦੇਖਦੀ ਹੈ ਨਾ, ਇਹ ਅੱਖ ਤੇ ਦੇਖਦੀ ਹੈ ਤਾਂ ਕੇਵਲ ਇਹਨੂੰ ਮਾਇਆ ਦਿੰਦੀ ਹੈ। ਮਾਇਆ ਤਾਂ ਦਿੰਦੀ ਹੋਇਆ ਇਸ ਅੱਖਾਂ ਨਾਲ, ਦੋ ਦਿਨਾਂ ਤਾਂ ਮਾਇਆ ਦਿੰਦੀ ਹੋਈ ਨਹੀਂ। ਅੰਤਰ ਧਿਆਨ ਹੋਏ ਨੂੰ ਮਾਇਆ ਦਿੰਦੀ ਹੈ, ਅੰਤਰ ਧਿਆਨ ਦੀ ਦ੍ਰਿਸ਼ਟੀ ਹੈ ਮਾਇਆ ਤਾਂ ਕਿੱਥੇ ਦਿੰਦੀ ਹੈ। ਮਾਇਆ ਨਹੀਂ ਦਿੰਦੀ ਹੁੰਦੀ ਅੰਤਰ ਧਿਆਨ ਦੇ ਵਿੱਚ। ਜਦ ਮਨ ਨੇ ਆਪਣੇ ਅੰਦਰ ਦੇਖਣਾ ਤੇ ਮਾਇਆ ਹੈ ਕਿੱਥੇ, ਢੁੱਕੂ ਕਿਵੇਂ। ਨਿਰਾਕਾਰ ਦੇ ਦੇਸ਼ ਵਾਲੀ ਦ੍ਰਿਸ਼ਟੀ ਹੈ, ਉੱਥੇ ਨਿਰਾਕਾਰ ਦੇ ਦੇਸ਼ 'ਚ ਹੁੰਦਾ ਹੀ ਨਹੀਂ ਹੈ। ਵਿਵੇਕ ਬੁੱਧੀ ਅੱਖ ਓਨਾ ਚਿਰ ਖੁੱਲਦੀ ਹੈ ਜਿੰਨਾ ਚਿਰ ਅੰਦਰ ਦੇਖਣ ਵਾਲੇ ਉਹ ਵਾਲੀ ਅੱਖ ਹੈ, ਉਹ ਬਾਹਰ ਦੇਖਣ ਵਾਲੀ ਅੱਖ ਇਹੀ ਹੈ, ਇਹੀ ਰਹਿੰਦੀ ਬਾਹਰ ਇਸੇ ਨਾਲ ਦਿਖੂਗਾ, ਚਾਹੇ ਭਗਤ ਹੋਵੇ ਕੋਈ ਹੋਵੇ। ਉਹਦੇ ਕੋਲ ਦੋ ਅੱਖਾਂ ਆਉਂਦੀਆਂ ਨੇ, ਸੰਸਾਰ ਕੋਲ ਇੱਕ ਅੱਖ, ਆਹ ਤਾਂ ਹੁੰਦੀ ਹੋਈ ਹੈ, ਪਹਿਲਾਂ ਵੀ ਸੀਗੀ ਉਹ ਦੂਈ ਖੁੱਲੀ ਹੈ ਜਿਹਨੂੰ ਸੂਤਕ ਲੱਗਿਆ ਹੋਇਆ ਸੀ। ਆਹੋ ਉਹ ਦੂਈ ਅੱਖ ਹੈ, ਦੂਈ ਨੈਣਾ ਮੱਤ ਛੋਏ ਹੋ ਫਿਰ ਦੇਖਣ ਕੀ ਆਸ। ਉਹ ਦੂਜੀ ਅੱਖ ਜਿਹੜੀ ਖੋਲ ਲਈ ਸੀ, ਫਿਰ ਕਿਹਾ ਹੁਣ ਨਾ ਇਹਨੂੰ ਤੂੰ ਟੱਚ ਕਰੀ, ਮਨ ਨੂੰ ਕਿਹਾ ਤੂੰ ਇਹਦੇ ਰੇੜੇ ਨੂੰ ਜਾਈ। ਮਨ ਨੇ ਬੰਦ ਕੀਤੀ ਸੀ ਅੱਗੇ, ਉਹ ਮਨ ਮੁਖਤਾ ਨੇ ਬੰਦ ਕੀਤੀ ਸੀ।
ਫਿਰ ਕੇ ਅੱਗੇ ਰੱਖੀਏ ਜਿੱਤ ਦੇ ਸਹੀ ਦਰਬਾਰ।
ਫਿਰ ਕੀ ਅੱਗੇ ਰੱਖੀਏ, ਕੀ ਚੜਾਵਾ ਚੜਾਈਏ ਉਹਨੂੰ, ਜਦ ਕੇ ਉਹਦਾ ਦਰਬਾਰ ਦੇ ਦਰਸ਼ਨ ਹੋ ਜਾਣ, ਸੱਚਖੰਡ ਦੇ ਦਰਸ਼ਨ ਹੋ ਜਾਣ। ਕੀ ਕਿਸੇ ਮਾਇਆ ਦੀ ਚੀਜ਼ ਦੀ ਜਿਹਨੂੰ ਲੋੜ ਏ ਨਹੀਂ ਮਾਇਆ ਦੀ ਚੀਜ਼ ਦੀ, ਮਾਇਆ ਦੀ ਚੀਜ਼ ਤਾਂ ਸਾਨੂੰ ਲੋੜ ਹੈ। ਇਹਦਾ ਰਾਤਾਂ ਸਾਡੇ ਵਾਸਤੇ ਨੇ, ਪਰ ਉਹਨੂੰ ਕੀ ਲੋੜ ਹੈ, ਕਿਹੜੀ ਚੀਜ਼ ਦੀ ਲੋੜ ਹੈ। ਜਿਹੜੀ ਚੀਜ਼ ਦੀ ਉਹਨੂੰ ਲੋੜ ਹੈ, ਜਾਂ ਤਾਂ ਸਾਨੂੰ ਪਤਾ ਨਹੀਂ, ਜੇ ਹੋ ਸਕਦਾ ਸਾਨੂੰ ਪਤਾ ਨਹੀਂ, ਪਰ ਪਤਾ ਨਹੀਂ ਗੁਰਬਾਣੀ ਨੇ ਦੱਸ ਦਿੱਤਾ। ਉਹਨੂੰ ਲੋੜ ਹੈ ਸੱਚਖੰਡ ਦੇ ਨਿਯਮਾਂ ਅਨੁਸਾਰ ਤੁਸੀਂ ਚੱਲੋ, ਚੱਲਣਾ ਸਿੱਖ ਜਾਓ, ਸਮਝ ਜਾਓ ਅਤੇ ਆਪਣੇ ਘਰ ਨੂੰ ਚਲੇ ਜਾਓ। ਆਪਣੇ ਘਰ ਜਾ ਕੇ ਆਨੰਦ ਨਾਲ ਵਸੋ। ਇੱਥੇ ਦਾ ਜਿਹੜਾ ਨਾ ਤੁਹਾਡੀਆਂ ਤਕਲੀਫਾਂ ਦਾ, ਸੰਸਾਰ ਦੀਆਂ ਤਕਲੀਫਾਂ ਦੀ ਚਿੰਤਾ ਹੈ ਉਹਨੂੰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਜਿੰਨੇ ਬੰਦੇ ਆਪਣੇ ਘਰ ਚਲੇ ਜਾਣਗੇ ਉਨੀ ਉਹਦੀ ਚਿੰਤਾ ਘਟੂ ਨਾ ਘਟੂ। ਜਿਹੜਾ ਬੱਚਾ ਨੌਕਰੀ ਲੱਗ ਗਿਆ, ਵਿਆਹ ਗਿਆ, ਮਾਂ ਬਾਪ ਦੀ ਚਿੰਤਾ ਘਟੀ, ਆਪਣਾ ਕਮਾ ਕੇ ਖਾਣ ਲੱਗ ਗਿਆ, ਚੱਲ ਮਾਂ ਬਾਪ ਨੂੰ ਨਹੀਂ ਦਊ ਕਹਿੰਦੇ, ਸਾਨੂੰ ਉਹਦੀ ਚਿੰਤਾ ਨਹੀਂ ਭਾਈ। ਆਪਣਾ ਕਮਾਉਂਦਾ ਖਾਂਦਾ ਸਾਥੇ ਤਾਂ ਨਹੀਂ ਕੁਛ ਮੰਗਦਾ, ਸਾਨੂੰ ਨਹੀਂ ਦਿੰਦਾ ਨਾ ਦੇਵੇ। ਪਹਿਲਾਂ ਜਿਹੜਾ ਖਰਚਾ ਕੋਲੋਂ ਕਰਦੇ ਤੇ ਉਹ ਤਾਂ ਬੰਦ ਹੋਇਆ ਸਾਡਾ, ਹਰ ਵਾਰ ਸਾਨੂੰ ਚਿੰਤਾ ਸੀ, ਇਹਨੂੰ ਉਹ ਚਾਹੀਦਾ, ਚਿੰਤਾ ਤਾਂ ਘਟੀ ਦਾ। ਬਸ ਜਿਹੜੇ ਆਪਣੇ ਆਪ ਜੋਗੇ ਹੋ ਗਏ, ਜਿਹਨਾਂ ਨੂੰ ਸੰਸਾਰ ਦੇ ਵਿੱਚ ਲੋੜ ਨਹੀਂ ਰਹੀ, ਸੰਸਾਰ ਤੋਂ ਪਰੇ ਹੋ ਗਏ, ਉਹ ਸਮਾਂ ਘਰ ਦੇ ਕੰਮ 'ਚ ਹੱਥ ਵਟਾਉਂਦੇ ਰਹਿੰਦੇ। ਜੇ ਤੂੰ ਮੇਰਾ ਹੋਇਆ ਰਹੇ, ਉਹਨੂੰ ਸਾਰੇ ਜੱਗ ਦਾ ਫਿਕਰ ਹੋ ਜਾਂਦਾ, ਫਿਰ ਉੱਥੇ ਚਲਾ ਗਿਆ ਨਾ, ਕਮਾਈ ਕਰਨ ਲੱਗ ਗਿਆ ਨਾ। ਉਹ ਸੱਚਖੰਡ ਵਾਲਿਆਂ ਨੂੰ ਇੱਥੇ ਵਾਲਿਆਂ ਦਾ ਫਿਕਰ ਹੈ, ਇੱਥੇ ਵਾਲਿਆਂ ਨੂੰ ਸੱਚਖੰਡ ਵਾਲਿਆਂ ਦਾ ਕੋਈ ਫਿਕਰ ਨਹੀਂ, ਇੱਥੇ ਵਾਲਿਆਂ ਦਾ ਆਪਣਾ ਹੀ ਫਿਕਰ ਹੈ। ਉਹ ਵੀ ਇੱਥੇ ਰਹਿਣ ਦਾ ਹੀ ਫਿਕਰ ਹੈ, ਇੱਥੇ ਸੁਖੀ ਕਿਵੇਂ ਰਹਿਣਾ ਇੱਥੇ ਦਾ ਫਿਕਰ ਹੈ, ਹੋਰ ਨਹੀਂ ਕੋਈ ਫਿਕਰ। ਘਰ ਜਾਣ ਦਾ ਫਿਕਰ ਨਹੀਂ, ਘਰ ਤਾਂ ਇਹਨਾਂ ਨੇ ਬਣਾ ਲਏ ਉਰੇ, ਵਧੀਆ ਕੋਠੀਆਂ ਬਣਾ ਲਈਆਂ, ਉਰੇ ਫਲੈਟ ਬਣਾ ਲਏ, ਸੁਰਗ ਬਣਾ ਲਏ, ਬਿਜਲੀ ਬਣਾ ਲਈ, ਸਭ ਕੁਝ ਬਣਾ ਲਿਆ, ਇੱਥੇ ਬਣਾਈ ਜਾਂਦੇ ਨੇ, ਕਹਿੰਦੇ ਸੁਰਗ ਇੱਥੇ ਬਣਾ ਲੈਣਾ, ਅਸੀਂ ਸੁਰਗ ਤੇ ਕੀ ਲੈਣਾ।
ਸੱਚਖੰਡ ਵੱਲੋਂ ਬੋਲੀ ਗਈ ਪੰਕਤੀ ਹੈ, ਜੇ ਤੂੰ ਮੇਰਾ ਹੋਇਆ,
ਹੋਰ ਉਹਦੇ ਬੋਲ ਬਲਵਾ ਜੇ ਤੂੰ ਮੇਰਾ ਹੋ ਰਿਹਾ ਤਾਂ ਸਭ ਜਗ ਤੇਰਾ ਹੋ, ਜਿਵੇਂ ਜਗ ਸਾਰਾ ਮੇਰਾ ਹੋ ਤੇਰਾ ਵੀ ਹੋਜੂ, ਤੂੰ ਵੀ ਨਾਲੇ ਆ ਗਿਆ। ਹੋਰ ਕਿਹਦੇ ਵੱਲੋਂ ਬੋਲੀ ਜਾ ਸਕਦੀ ਹੈ ਪੰਕਤੀ? ਬੋਲੀ ਨਹੀਂ ਜਾ ਸਕਦੀ ਕਿਸੇ ਵੱਲੋਂ, ਹੋਰ ਤਾਂ ਕਿਸੇ ਵੱਲੋਂ ਬੋਲੀ ਨਹੀਂ ਜਾ ਸਕਦੀ, ਪਰਮੇਸ਼ਰ ਵੱਲੋਂ ਬੋਲੀ ਹੈ। ਇਹਨੂੰ ਸਮਝਾਇਆ ਜੇ ਤੂੰ ਮੇਰਾ ਹੋਇਆ ਰਹੇ ਉਹ ਤੂੰ ਸਭ ਜਗ ਦਾ ਮਾਲਕ ਬਣ ਨੂੰ ਫਿਰਦਾ ਨਾ, ਰਾਜਾ ਬਣ ਨੂੰ ਤੇਰਾ ਆਵੇ ਹੋ ਜੂਗਾ, ਤੂੰ ਮੇਰਾ ਹੋ ਜਾ। ਸਾਰਾ ਜਗ ਦੇ ਰਾਜ ਕਰਨ ਦਾ, ਅਵਨਾਸ਼ੀ ਰਾਜ ਕਰਨ ਦਾ ਤੂੰ ਤਰੀਕਾ ਦੱਸਿਆ ਵੀ ਸੌਖਾ ਤਰੀਕਾ ਆਹੀ ਹੈ, ਹੋਰ ਤਰੀਕਾ ਹੀ ਨਹੀਂ ਕੋਈ। ਇਹ ਗੱਲ ਸੁਣੀ ਨੀ ਰਾਜ ਕਰੇਗਾ ਖਾਲਸਾ ਫਿਰ ਤਿਆਰ, ਇਹ ਨਹੀਂ ਸੁਣੀ ਗੁਰੂ ਦੀ, ਨਹੀਂ ਸੁਣੀ ਗੱਲ ਮਨੁੱਖਾਂ ਵਾਲੀ ਸੁਣੀ ਹੋਈ, ਮਨੁੱਖਾਂ ਵਾਲੀ ਗੱਲ ਪੱਲੇ ਬੰਨੀ ਹੋਈ ਆ, ਗੁਰੂ ਵਾਲੀ ਸੁਣ ਕੇ ਆਪਣੀ ਨਹੀਂ ਛੱਡੀ। ਤਰੀਕਾ ਦੱਸਿਆ ਸੀ ਵੀ ਆਹ ਤਰੀਕਾ, ਦੂਆ ਹੈ ਨਹੀਂ। ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ, ਮੰਨਦੇ ਨੇ, ਬਹੁਤ ਬੜੇ ਭੁਲੇਖ ਚ ਨੇ ਸਿੱਖੀ, ਉਹਨਾਂ ਨੂੰ ਸਿੱਖੀ ਦਾ ਗਿਆਨ ਹੀ ਨਹੀਂ। ਚੱਲਣਾ ਤਾਂ ਜਦੋਂ ਬਾਅਦ ਦੀ ਗੱਲ ਹੋਊ ਨਾ, ਮਾਰਗ ਤੇ ਚੱਲਣਾ ਤਾਂ ਬਾਅਦ ਦੀ ਗੱਲ ਹੈ ਨਾ, ਪਹਿਲਾਂ ਗਿਆਨ ਹੋਵੇ ਵੀ ਕਰਨਾ ਆਹ ਹੈ, ਆਹ ਸਿੱਖੀ ਹੈ, ਤਾਂ ਹੀ ਮੰਨਣਗੇ ਸਿੱਖੀ। ਉਹਨਾਂ ਦਾ ਇਹ ਵੀ ਨਹੀਂ ਪਤਾ ਸਿੱਖੀ ਹੁੰਦੀ ਕੀ ਹੈ, ਪਹਿਲਾਂ ਮੰਨਣੀ ਤਾਂ ਬਾਅਦ ਦੀ ਗੱਲ ਹੈ। ਚਲੋ ਸਿੱਖੀ ਦੇ ਅਰਥ ਗਲਤ ਮੰਨੀ ਬੈਠੇ ਨੇ, ਚਾਹੇ ਤਾਂ ਉਹਨੂੰ ਪੜ੍ਹਾ ਤੇ ਸਮਝਾ ਤੇ, ਚਾਹੇ ਉਹਨਾਂ ਨੇ ਸੁਣ ਲਏ, ਜੋ ਵੀ ਕੁਛ ਹੈ, ਉਲਟ ਸਭ ਕੁਝ ਸਿੱਖੀ ਤੋਂ ਉਲਟ ਮੰਨੀ ਬੈਠੇ। ਫਿਰ ਕੀ ਅੱਗੇ ਰੱਖੀਏ, ਜੇ ਦੱਸੇ ਦਰਬਾਰ ਚੜਾਵੇ ਚੜਾਉਂਦੇ ਨੇ ਨਾ, ਪੰਕਤੀ ਤਾਂ ਰੋਕਦੀ ਹੈ। ਗੁਰਦੁਆਰੇ 'ਚ ਕੀ ਕਰਦੇ ਹੋ ਤੁਸੀਂ, ਇਹ ਤਾਂ ਹਿੰਦੂ ਵੀ ਕਰਦੇ ਸੀ, ਇਹ ਪੰਕਤੀ ਰੋਕਦੀ ਹੈ। ਜਿਹੜੇ ਗੁਰੂ ਨੂੰ ਤੁਸੀਂ ਪਰਮੇਸ਼ਰ ਕਹਿੰਦੇ ਹੋ, ਉਹਦੇ ਅੱਗੇ ਚੜਾਵੇ ਚੜਾਉਂਦੇ ਹੋ, ਆਪੇ ਚੱਕ ਲੈਂਦੇ ਹੋ, ਆਪੇ ਵਰਤਦੇ ਹੋ, ਆਪਣੇ ਸਕੂਲ ਬਣਾਉਂਦੇ ਹੋ, ਆਪੇ ਕਾਲਜ ਬਣਾਉਂਦੇ ਹੋ, ਆਪੇ ਕਰਪਸ਼ਨ ਕਰਦੇ ਹੋ, ਆਪੇ ਜਾਲੀ ਡਿਸੀਜਨ ਦਿੰਦੇ ਹੋ, ਫਰੋਡ ਕਿਹਦੇ ਨਾਲ ਕਰਦੇ ਹੋ, ਕਿਹਦੇ ਨਾਲ ਫਰੋਡ ਕਰਦੇ ਹੋ? ਕੋਈ ਜਾਣਦਾ ਨਹੀਂ ਫਰੋਡ ਨੂੰ, ਸਭ ਜਾਣਦੇ ਨੇ, ਤੁਸੀਂ ਵੀ ਜਾਣਦੇ ਹੋ, ਲੋਕ ਵੀ ਜਾਣਦੇ ਨੇ, ਇਹ ਸਭ ਫਰੋਡ ਹੈ ਧਰਮ ਦੇ ਨਾਂ ਤੇ। ਗੁਰਬਾਣੀ ਫਰੋਡ ਨੂੰ ਨੰਗਾ ਕਰ ਰਹੀ ਹੈ, ਗੁਰਬਾਣੀ ਪਿਛਲੇ ਧਰਮਾਂ ਦੇ ਫਰੋਡ ਨੂੰ ਨੰਗਾ ਕਰ ਰਹੀ ਹੈ। ਅਸੀਂ ਗੁਰਬਾਣੀ ਦੀ ਆ ਗੱਲ ਅਣਸੁਣੀ ਕਰਕੇ ਇੱਕ ਨਵੀਂ ਕਿਸਮ ਦਾ ਫਰੋਡ ਬਣਾ ਲਿਆ, ਨਵੇਂ ਤਰੀਕੇ ਦਾ ਫਰੋਡ ਬਣਾ ਲਿਆ, ਗੁਰਦੁਆਰੇ 'ਚ ਫਰੋਡ ਸ਼ੁਰੂ ਕਰਤਾ। ਉਹ ਗੁਰੂ ਦੀ ਬਾਣੀ, ਜਿਹੜੇ ਬਾਣੀ ਜਿਹੜਾ ਗੁਰੂ ਫਰੋਡ ਨੂੰ ਨੰਗਾ ਕਰਦਾ ਹੈ, ਉਹਦੇ ਅੱਗੇ ਆਲੇ ਦੁਆਲੇ ਫਰੋਡ ਪੈਦਾ ਕਰਦਾ। ਗੁਰਬਾਣੀ ਦੇ ਅੱਗੇ ਉਹਦੇ ਓੜ 'ਚ, ਗੁਰਬਾਣੀ ਦੀ ਆੜ 'ਚ ਫਰੋਡ ਸ਼ੁਰੂ ਕਰਤਾ ਨਾ। ਗੁਰਬਾਣੀ ਤਾਂ ਮੰਨਦੀ ਹੋ ਨਹੀਂ ਇਸ ਗੱਲ, ਫਿਰ ਕੀ ਅੱਗੇ ਰੱਖੀਏ ਜੇ ਦੱਸੇ ਦਰਬਾਰ? ਕਿਉਂ ਕਹਿੰਦਾ ਦਰਬਾਰ ਦੇਖਣੇ ਨਹੀਂ, ਦਰਬਾਰ ਦੀ ਇਹਨੂੰ ਲੋੜ ਨਹੀਂ ਦੇਖਣ ਦੀ, ਇਹਨੂੰ ਤਾਂ ਲੋੜ ਨਹੀਂ ਹੈ ਦਰਬਾਰ ਦੀ। ਜਿਹਨੂੰ ਲੋੜ ਹੈ ਉਹ ਇਹ ਪੰਕਤੀ ਦੇ ਗੌਰ ਕਰੂਗਾ, ਨਹੀਂ ਇਹ ਪੰਕਤੀ ਦੇ ਗੌਰ ਉਹ ਕਰੂ ਜਿਹੜਾ ਸਿੱਖ ਹੈ, ਜਿਹਨੂੰ ਸਿੱਖੀ ਚਾਹੀਦੀ ਹੈ, ਜਿਹਨੇ ਸਿੱਖ ਬਣਨਾ, ਜਿਹਨੇ ਜੀਵਨ ਬਦਲਣਾ, ਦੂਜਿਆਂ ਨੂੰ ਕੀ ਲੋੜ ਹੈ? ਉਹ ਤਾਂ ਰਾਜ ਕਰੇਗਾ ਖਾਲਸਾ ਵਾਲੇ ਨੇ, ਉਹਨਾਂ ਨੂੰ ਕੀ ਲੋੜ ਹੈ ਇਸ ਗੱਲ ਦੀ? ਉਹ ਤਾਂ ਇਹਦੇ ਅਰਥ ਉਲਟੇ ਕੱਢਣਗੇ, ਉਹ ਤਾਂ ਰਾਜ ਬਿਨਾਂ ਨਹੀਂ ਧਰਮ ਚੱਲਿਆ ਹੈ ਕਹਿਣਗੇ ਵੀ ਅਸੀਂ ਉਹ ਧਰਮ ਚਲਾ ਸਕਦੇ ਹਾਂ, ਸਾਡੇ ਬਿਨਾਂ ਧਰਮ ਨਹੀਂ ਚੱਲਣਾ, ਸਾਡੀ ਚੀਫ ਮਿਨਿਸਟਰੀ ਹੋਊ ਤਾਂ ਧਰਮ ਚੱਲੂਗਾ, ਕਿ ਸਾਨੂੰ ਚੀਫ ਮਿਨਿਸਟਰ ਬਣਾਓ, ਸਾਨੂੰ ਤਾਕਤ ਦਿਓ, ਤਾਕਤ ਆਪ ਲੈਣੀ ਹੈ, ਗੱਲਾਂ ਧਰਮ ਦੀਆਂ ਕਰਦੇ ਨੇ। ਧਰਮ ਦੀ ਆੜ 'ਚ ਫਰੋਡ ਹੈ, ਧਰਮ ਕੋ ਹੈ ਨਹੀਂ, ਧਰਮ ਦੇ ਤਾਂ ਤੁਸੀਂ ਖਿਲਾਫ ਹੋ। ਰਾਜਾ ਨੂੰ ਤਾਂ ਸਿੰਘ ਕਹਿੰਦੀ ਹੈ ਬਾਣੀ, ਮੁਕੰਦ ਨੂੰ ਕੁੱਤੇ ਕਹਿੰਦੀ ਹੈ, ਤੁਸੀਂ ਸਿੰਘ ਔਰ ਕੁੱਤੇ ਬਣਨਾ, ਸਿੰਘ ਔਰ ਕੁੱਤੇ ਬਣ ਰਹੇ ਨੇ ਫਿਰ। ਰਾਜਾ ਕੋਈ ਵੀ ਹੋਵੇ, ਸਿੰਘ ਮੁਕੰਦ ਨੂੰ ਕੁੱਤੇ। ਔਰ ਇਹ ਪੰਕਤੀ ਸੱਚ ਰਹੂਗੀ ਤਿੰਨੇ ਕਾਲ, ਇਹ ਝੂਠ ਨਹੀਂ ਹੋ ਸਕਦੀ। ਹੁਣ ਇਹ ਸਮਝਦੇ ਨੇ, ਉਹਨਾਂ ਰਾਜਿਆਂ ਨੂੰ ਕਹਿ ਦਿੱਤੀ, ਸਾਨੂੰ ਨਹੀਂ ਕਿਹਾ, ਜਿਹੜਾ ਵੀ ਰਾਜਾ ਹੋਊ ਸਿੰਘ ਹੋਊਗਾ, ਮੁਕੱਦਮ ਕੁੱਤਾ ਹੋਊਗਾ, ਕੋਈ ਬਣੇ, ਨਹੀਂ ਤਾਂ ਰਾਜਾ ਨਹੀਂ ਕਹੂਗਾ, ਸੇਵਕ ਹੋਊਗਾ। ਜਿਹੜਾ ਸੇਵ ਕਹੂਗਾ ਰਾਜਾ ਸਗਲੀ ਸਿਸ ਕਹੂਗਾ। ਜਿਹੜਾ ਸੇਵਕ ਹੈ ਰਾਜਾ ਸਗਲੀ ਸਿਸ ਹੈ, ਆਪ ਨਹੀਂ ਰਾਜ ਕਰਦਾ ਹੁੰਦਾ। ਉਹ ਤਾਂ ਜੇ ਤੂੰ ਮੇਰਾ ਹੋ ਰਹੇ
ਸਭ
ਜਗ ਤੇਰਾ, ਤਾਂ ਗੁਰਮੁਖ ਹੈ, ਉਹਨੇ ਕੀ ਲੈਣਾ ਜੰਜਾਲ ਤੇ ਦੁਨੀਆਂ ਦੇ ਤੇ।
ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆ,
ਮੂੰਹ ਕੀ ਬੋਲਣ ਬੋਲੀਏ। ਚਲੋ ਜੇ ਨਾ ਵੀ ਕੁਛ ਚੜਾਵੇ ਦੀ ਗੱਲ ਛੱਡੋ, ਸਾਡੇ ਕੋਲ ਹੈ ਨਹੀਂ ਚੜਾਵਾ ਨਾ ਚੜਾਉਣਾ, ਸਮਝ ਵੀ ਹੈ, ਫਿਰ ਬੋਲੀਏ ਕੀ, ਅਰਦਾਸ ਕੀ ਕਰੀਏ। ਜਿੱਤ ਸੁਣ ਜਿਹਨੂੰ ਸੁਣ ਕੇ ਧਰੇ ਪਿਆਰ ਸਾਡੇ ਵੱਲ, ਉਹ ਸਾਡੇ ਵਾਸਤੇ ਹਮਦਰਦੀ ਪੈਦਾ ਹੋ ਜਾਵੇ, ਪਿਆਰ ਹਮਦਰਦੀ ਹੁੰਦੀ ਹੈ ਉਹਦੇ ਮਨ ਦੇ ਵਿੱਚ, ਸਾਡੇ ਵਾਸਤੇ ਸਪੈਸ਼ਲ ਹਮਦਰਦੀ ਪੈਦਾ ਹੋਈ। ਕਿਰਪਾ ਤਾਂ ਸਾਰਿਆਂ ਦੇ ਉਹਦੀ, ਪਰ ਜਿਹੜੀ ਕਿਸੇ ਤੇ ਥੋੜੀ ਆ, ਕਿਸੇ ਤੇ ਘਨੇਰੀ ਆ, ਸਾਡੇ ਤੇ ਘਨੇਰੀ ਹੋ ਜਾਵੇ। ਇਹੋ ਜਿਹੇ ਬੋਲ ਬੋਲੀ ਕੀ ਬੋਲੀ, ਅੱਗੇ ਜਵਾਬ ਹੈ ਇਹਦਾ।
ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਪੀਣ ਦਾ ਵੇਲਾ ਹੈ, ਅੰਮ੍ਰਿਤ ਪੀਣ ਦਾ ਸਮਾਂ। ਜੇ ਉਹਦੀ ਵਡਿਆਈ ਦੀ ਵਿਚਾਰ ਕਰੀਏ ਨਾ, ਗੁਰਬਾਣੀ ਦੇ ਵਿੱਚ, ਗੁਰਬਾਣੀ ਉਹਦੀ ਵਡਿਆਈ ਹੈ, ਗੁਣ ਗਾਇਨ ਗੁਰੂ ਨਾਨਕ ਹੈਗੀ ਸੀ ਭਗਤ, ਭਗਤਾਂ ਦੀ ਬਾਣੀ, ਜੋ ਉਹਦੀ ਵਡਿਆਈ ਕੀਤੀ ਹੈ ਭਗਤਾਂ ਨੇ, ਇਹਦੀ ਵਿਚਾਰ ਕਰੀਏ, ਇਹ ਚੋ ਅੰਮ੍ਰਿਤ ਮਿਲੂਗਾ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ, ਗੁਰਬਾਣੀ ਚ ਹਰ ਨਾਮ ਸਮਾਇਆ ਹੋਇਆ, ਅੰਮ੍ਰਿਤ ਸਮਾਇਆ ਹੋਇਆ, ਅੰਮ੍ਰਿਤਮਈ ਬਾਣੀ ਹੈ, ਇਹ ਅੰਮ੍ਰਿਤ ਵਚਨ ਨੇ ਸਤਿਗੁਰ ਦੇ, ਸਤਿਗੁਰਾਂ ਨੇ ਅੰਮ੍ਰਿਤ ਵਚਨ ਨੇ, ਇਹਦੇ ਵਿੱਚ ਅੰਮ੍ਰਿਤ, ਇਹ ਚ ਵਿਚਾਰ ਕੇ ਨਿਚੋੜ ਕੇ ਪੈਦਾ ਹੋਣਾ, ਸ਼ਹਿਦ ਹੁੰਦਾ ਲੱਗਿਆ ਹੁੰਦਾ ਨਾ ਉੱਥੇ, ਨਿਚੋੜ ਕੇ ਉਹ ਜੋ ਸ਼ਹਿਦ ਨਿਕਲਦਾ, ਸ਼ਹਿਦ ਤੇ ਇਲਾਵਾ ਵੀ ਕੁਛ ਹੁੰਦਾ ਹੋਰ, ਉਹ ਚੋ ਵੱਖ ਕਰੀ, ਅੱਖਰਾਂ ਚੋ ਗਿਆਨ ਨੂੰ ਵੱਖ ਕਰਨਾ ਹੈ, ਅੱਖਰਾਂ ਚੋ ਅੱਖਰਾਂ ਨੇ ਕੋਈ ਗੁਰਮੁਖ ਅਸਰ ਲੇਖਣਾ ਹੋਈ, ਵਿਚਾਰਧਾਰਾ ਕੀ ਦਿੱਤੀ ਅੱਖਰਾਂ ਨੇ ਸਾਨੂੰ ਦਿੱਤਾ, ਸਮਝਾਇਆ ਹੋਇਆ ਕੀ ਹੈ, ਜੋ ਸਮਝਾਇਆ ਹੋਇਆ ਨਾ ਅੱਖਰਾਂ ਚੋ ਸਮਝਣਾ, ਉਹ ਪ੍ਰਾਪਤ ਕਰਨਾ, ਸਮਝ ਪ੍ਰਾਪਤ ਕਰਨੀ ਹੈ, ਉਹੀ ਨਾਮ ਅੰਮ੍ਰਿਤ, ਨਾਮ ਅੰਮ੍ਰਿਤ ਜਿਹੜਾ ਨਾਮ ਅੰਮ੍ਰਿਤ ਪੀ ਲੂਗਾ ਨਾ, ਇਹਦਾ ਅੱਖਰਾਂ ਦੀ ਕੀਮਤ ਦਾ ਉਹਨੂੰ ਗਿਆਨ ਹੋਊ, ਕੀ ਕੀਮਤ ਹੈ ਇਹਨਾਂ ਦੀ, ਮੱਥਾ ਟੇਕਣ ਵਾਲੇ ਨੂੰ ਕੋਈ ਕੀਮਤ ਦਾ ਗਿਆਨ ਨਹੀਂ, ਇਹ ਤਾਂ ਡਰਦੇ ਟੇਕਦੇ ਨੇ, ਇਹ ਡਰਦੇ ਟੇਕਦੇ ਹਾਂ ਅਸੀਂ, ਇਹ ਲੋਭ ਨਾਲ ਟੇਕਦੇ ਹਾਂ ਅਸੀਂ, ਸਾਡਾ ਕੋਈ ਮਤਲਬ ਹੈ ਤਾਂ ਟੇਕਦੇ ਹਾਂ, ਇਹ ਹੋਰ ਤਰੀਕਾ ਟੇਕਣ ਦਾ, ਉਹ ਹੋਰ ਤਰੀਕਾ ਟੇਕਣ ਦਾ, ਜਿਹਨੂੰ ਸੱਚ ਪ੍ਰਾਪਤ ਹੋਊ, ਜਿਹਨੂੰ ਕੁਛ ਪ੍ਰਾਪਤ ਹੋਊ ਨਾ, ਸਭ ਤੋਂ ਵੱਡੀ ਚੀਜ਼ ਉਹਦੇ ਅੰਦਰ ਇਹ ਸਭ ਤੋਂ ਵੱਡੀ ਕਦਰ ਹੋਊਗੀ, ਇਹਨਾਂ ਅੱਖਰਾਂ ਦੀ ਹੈ ਤਾਂ ਅੱਖਰੇ ਹੀ, ਸਭ ਤੋਂ ਵੱਡੀ ਜ਼ਿਆਦਾ ਕਦਰ ਉਹਦੇ ਅੰਦਰ ਹੋਊ ਜਿਹਨੂੰ ਸਭ ਤੋਂ ਵੱਡੀ ਚੀਜ਼ ਪ੍ਰਾਪਤ ਹੋ ਗਈ, ਸਭ ਤੋਂ ਵੱਡੀ ਦਾਤ ਪ੍ਰਾਪਤ ਹੋਊਗੀ, ਉਹੀ ਜ਼ਿਆਦਾ ਕਦਰ ਕਰੂਗਾ, ਜਿਹਨੂੰ ਥੋੜੀ ਪ੍ਰਾਪਤ ਹੋਊ ਥੋੜੀ ਕਰੂਗਾ, ਉਹ ਕਦਰੇ ਥੋੜੀ ਕਰਦਾ ਤਾਂ ਹੀ ਮਾਇਆ ਮੰਗਦਾ, ਮਾਇਆ ਮੰਗਣ ਤੋਂ ਤਾਂ ਅੱਖਰ ਹਟਾਉਂਦੇ ਨੇ, ਫਿਰ ਤੁਸੀਂ ਮੰਗਦੇ ਕਿਉਂ, ਕੀ ਇੱਜ਼ਤ ਕਰਦੇ ਹੋ ਅੱਖਰਾਂ ਦੀ, ਕਦਰ ਕਰਦੇ ਹੋ, ਅੱਖਰਾਂ ਦੀ ਕਦਰ ਨਹੀਂ ਕਰਦੇ ਜਿਹੜੇ ਅੱਖਰਾਂ ਨੂੰ ਛੱਡ ਕੇ ਕੁਛ ਹੋਰ ਮੰਗਦੇ ਨੇ, ਜਿਹੜਾ ਅੱਖਰਾਂ ਅਨੁਸਾਰ ਮੰਗਦਾ ਉਹ ਅੱਖਰਾਂ ਦੀ ਕਦਰ ਕਰਦਾ, ਉਹ ਇੱਜ਼ਤ ਕਰਦਾ, ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਕਰਦਾ, ਜਿਹੜਾ ਅੱਖਰਾਂ ਤੋਂ ਖਿਲਾਫ ਚੱਲਦਾ, ਖਿਲਾਫ ਮੰਗਦਾ, ਉਹ ਤਾਂ ਸਤਿਕਾਰ ਹੀ ਨਹੀਂ ਕਰਦਾ, ਸਤਿਕਾਰ ਕਦੋਂ ਕਰਦਾ, ਗੁਰਬਾਣੀ ਕੁਛ ਕਹਿੰਦੀ ਹੈ ਤੁਸੀਂ ਕੁਛ ਕਰਦੇ ਹੋ, ਇਹ ਸਤਿਕਾਰ ਹੈ, ਸਤਿਕਾਰ ਨਹੀਂ ਹੈ, ਪਖੰਡ ਹੈ ਤੁਹਾਡਾ, ਪਖੰਡ ਨੰਗਾ ਹੋ ਜੂਗਾ, ਜਵਾਬ ਕੋਈ ਨਹੀਂ ਰਹਿਣਾ ਤੁਹਾਡੇ ਕੋਲ, ਦੋ ਕੀ ਜਵਾਬ ਦਿੰਦੇ, ਕਿਆ ਤੁਸੀਂ ਦੱਸੋ ਵੀ ਅੱਖਰਾਂ ਦਾ ਸਤਿਕਾਰ ਕਰਦੇ ਹੋ ਤੁਸੀਂ, ਗੁਰਬਾਣੀ ਦਾ ਸਤਿਕਾਰ ਕਰਦੇ, ਗੁਰਬਾਣੀ ਦਾ ਜਿਹੜਾ ਸਤਿਕਾਰ ਕਰੂ ਉਹਦਾ ਜੀਵਨ ਬਦਲ ਜੂ।